ਔਰ ਤੀਰਥ ਤੇ ਜਾਏ ਤੇ ਚਾਰ ਜੋ ਕਲਾਸ਼ ਪਰਬਤ ਤੇ ਬੈਠ ਕੇ ਤਪੱਸਿਆ ਕਰੇ। ਇਹਨਾਂ ਮਹਾਤਮਾ ਇਹਦੇ ਨਾਲ ਪਲੱਸ ਜੈਸੇ ਕੋਟ ਜਨਮ ਤਬ ਅਰ ਉਰਧ ਮੁਖੇ ਬਸੰਤਰ ਮੇ ਤੰਦਾ ਹੈ, ਕਰੋੜਾਂ ਜਨਮ ਧਾਰ ਕੇ ਤੇ ਆਪਣੇ ਸਰੀਰ ਦੀਆਂ ਬੋਟੀਆਂ ਬਣਾ ਕਰਕੇ ਤੇ ਅੱਗ ਵਿੱਚ ਪਾ ਕੇ ਅਮਨ ਕਰੇ। ਜੈਸੇ ਲਾਖ ਬਾਰ ਕੁਰਸ਼ੇਤਰ ਮੇ ਅਸੋ ਮਿਲ ਜਾਗ ਭੰਗ ਥਯੋ, ਫਿਰ ਲੱਖ ਵੀਰਾਂ ਕੁਰਕਸ਼ੇਤਰ ਦੀ ਪਾਵਨ ਭੂਮੀ ਤੇ ਜਾ ਕੇ ਬੰਦਾ ਇੱਕ ਲੱਖ ਅਸੋ ਮੇ ਜਾਗ ਕਰੇ। ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਹੋਣ ਤੇ ਭਾਈ ਗੁਰਦਾਸ ਕਹਿੰਦੇ ਗੁਰਮੁਖਾ ਕਦੇ ਸੋਚਿਆ ਵੀ ਗਗਰੂ ਮੰਦਰ ਦਾ ਮਹਾਤਮਾ ਕਹਿੰਦਾ? ਉਹ ਕਹਿੰਦੇ ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੋ। ਗੁਰੂ ਕੇ ਸਿੱਖਾ ਜੇ ਕਿਤੇ ਇੱਕ ਵੇਲਾ ਵਾਹਿਗੁਰੂ ਕਹਿ ਦੇਣਾ ਇਹਦੇ ਸਾਰੇ ਦੇ ਬਰਾਬਰ ਹੈ। ਅਠਾਠ ਤੀਰਥਾਂ ਤੇ ਜਾਣਾ, ਚਾਰ ਜੋ ਕਲਾਸ਼ ਪਰਬਤ ਤੇ ਤਪੱਸਿਆ ਕਰਨੀ, ਕਰੋੜਾਂ ਜਨਮ ਧਾਰ ਕੇ ਤੇ ਆਪਣੇ ਸਰੀਰ ਦਾ ਅਮਨ ਕਰਨਾ, ਇੱਕ ਲੱਖ ਕੁਰਸ਼ੇਤਰ ਦੀ ਪਾਵਨ ਧਰਤੀ ਵਿੱਚ ਜਾ ਕੇ ਅਸੋ ਮੇ ਜਾਗ ਕਰੇ, ਇਹਦੇ ਬਰਾਬਰ ਹੈ ਗਗਰੂ ਮੰਤਰ ਦਾ ਉਚਾਰਨ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ ਵਾਰਾਂ ਵਿੱਚ। ਤੋ ਗੁਰਦੇਵ ਕਹਿੰਦੇ ਗੁਰਮੁਖਾ ਜਿਹੜਾ ਮਨੁੱਖ ਗੁਰੂ ਕੇ ਮੰਤਰ ਤੋਂ ਹੀਣਾ ਖਾਲੀ ਹੈ ਨਾ, ਉਹਦੇ ਜਨਮ ਨੂੰ ਤਰਕਾਰ, ਉਹ ਭ੍ਰਿਸ਼ਟਿਆ ਹੋਇਆ ਹੈ। ਆਖਿਰਕਾਰ ਆਪਣਾ ਮਨ ਕਹਿੰਦਾ ਕਿ ਗੁਰੂ ਨੂੰ ਧਾਰਨ ਦੀ ਜ਼ਰੂਰਤ ਕਿਉਂ ਹੈ? ਇਹ ਗੁਰਦੇਵ ਨੇ ਗੱਲ ਕਿਉਂ ਕਹੀ ਹੈ, ਕਿਉਂ ਲਿਖਿਆ? ਗੁਰਮੁਖੋ, ਮਾਲਵੇ ਦੇ ਇਲਾਕੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜਿਹਨੂੰ ਜੰਗਾਂ ਤੇ ਯੁੱਧਾਂ ਤੋਂ ਵਿਹਲੇ ਹੋ ਕੇ ਗਏ ਨੇ ਨਾ, ਆਪਾਂ ਜਫ਼ਰਨਾਮੇ ਦਾ ਜ਼ਿਕਰ ਆਮ ਪੜ੍ਹਦੇ ਤੇ ਸੁਣਦੇ ਹਾਂ। ਜਫ਼ਰਨਾਮਾ ਗੁਰਦੇਵ ਨੇ ਪੀਲੇ ਕਾਗਜ਼ ਤੋਂ ਲਿਖਿਆ ਔਰੰਗਜ਼ੇਬ ਜੀ। ਇੱਥੇ ਤਿੰਨ ਭਰਾਵਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਹੁਤ ਭਾਰੀ ਸੇਵਾ ਕੀਤੀ ਹੈ। ਕੌਣ ਸਨ ਉਹ? ਭਾਈ ਲਖਮੀਰ, ਭਾਈ ਸ਼ਮੀਰ ਤੇ ਭਾਈ ਤਖ਼ਤ ਮਲ, ਇਹ ਤਿੰਨ ਸਕੇ ਭਰਾ ਸਨ। ਇਹ ਰਾਜਯੋਗ ਦੇ ਪੋਤਰੇ ਹੋਏ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਗੁਰਮੁਖਾ ਤੂੰ ਬੜੀ ਸੇਵਾ ਕੀਤੀ ਹੈ, ਭਾਈ ਸ਼ਮੀਰ ਕੁਝ ਨਾ ਕੁਝ ਮੰਗ। ਇਹਨੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਮੇਰਾ ਜੰਮਣ ਬੰਨ ਕੱਟੋ। ਇਤਿਹਾਸ ਵਿੱਚ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਹੀਦ ਪ੍ਰਸ਼ਾਦ ਦਿੱਤਾ, ਇਹ ਆਪਣੇ ਘਰ ਲਿਆ। ਇਹਦੇ ਨਾਨਕੀ ਜੈਤੂ ਪਿੰਡ ਸਨ, ਇਹਦਾ ਮਾਮਾ ਬੜਾ ਚੰਦਰਾ ਸੀ ਇਹਨਾਂ ਦਾ। ਇਹ ਘਰ ਜਾ ਕੇ ਪ੍ਰਸ਼ਾਦ ਵੰਡਣ ਲੱਗੇ, ਇਹਦਾ ਮਾਮਾ ਕਹਿਣ ਲੱਗਾ ਵੀ ਅਸੀਂ ਸਖੀ ਸਰਬਤ ਨੂੰ ਮੰਨਦੇ ਹਾਂ, ਤੂੰ ਭਾਈ ਸ਼ਮੀਰ ਤੇਰੀ ਮਰਜ਼ੀ, ਪਰ ਅਸੀਂ ਨਹੀਂ ਲੈਣਾ ਹੈ। ਅੱਗੇ ਲੋਕੀ ਬਜ਼ੁਰਗਾਂ ਦੀ ਗੱਲ ਮੰਨਦੇ ਹੁੰਦੇ ਸਨ। ਉਹਨੇ ਪ੍ਰਸ਼ਾਦ ਧਰਤੀ ਵਿੱਚ ਦਬਾ ਦਿੱਤਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸ਼ਮੀਰ ਤੋਂ ਪ੍ਰਸ਼ਾਦ ਖਾਧਾ ਕਿ ਨਹੀਂ? ਕਹਿਣ ਲੱਗਾ ਮਹਾਰਾਜ ਮੇਰੇ ਮਾਮੇ ਨੇ ਵਿਰੋਧ ਕੀਤਾ ਸੀ ਤੇ ਤੁਹਾਥੋਂ ਵੀ ਮੈਂ ਡਰਦਾ ਸਾਂ, ਮੈਂ ਉਹਨੂੰ ਅਦਬ ਨਾਲ ਧਰਤੀ ਵਿੱਚ ਦਬਾ ਦਿੱਤਾ। ਗੁਰਦੇਵ ਕਹਿਣ ਲੱਗੇ ਗੁਰਮੁਖਾ ਮਾਲਵੇ ਦੀ ਲਾਕੇ ਵਿੱਚ ਅੰਗੂਰ ਹੋਣਗੇ, ਫਸਲਾਂ ਆਉਣਗੀਆਂ, ਇਹ ਧਰਤੀ ਸਰ ਸਮਝ ਹੋ ਜਾਏਗੀ ਇਹ ਪ੍ਰਸ਼ਾਦ ਕਰਕੇ। ਦੂਸਰੇ ਦਿਨ ਫਿਰ ਗਿਆ, ਮਾਮੇ ਨੇ ਆਪਣੀ ਆਦਤ ਦੇ ਮੁਤਾਬਕ ਇਹਨੂੰ ਟੋਕਿਆ ਤੇ ਨਿੱਕੀਆਂ ਨਿੱਕੀਆਂ ਬੱਚੀਆਂ ਸਨ ਉਹਨਾਂ ਨੇ ਪ੍ਰਸ਼ਾਦ ਛਕ ਲਿਆ। ਕਲਗੀਧਰ ਪਾਤਸ਼ਾਹ ਨੂੰ ਫਿਰ ਪਤਾ ਲੱਗਾ, ਕਹਿਣ ਲੱਗਾ ਵੀ ਗੁਰਮੁਖਾ ਜਿਹੜੀਆਂ ਬੀਬੀਆਂ ਨੇ ਨਾ ਇਹਨਾਂ ਦੇ ਖਾਨਦਾਨ ਵਿੱਚ ਔਂਤਰਾ ਨਹੀਂ ਜਾਏਗਾ, ਕਿਉਂਕਿ ਇਹਨਾਂ ਬੱਚਿਆਂ ਨੇ ਸਾਡਾ ਪ੍ਰਸ਼ਾਦ ਛਕ ਲਿਆ, ਕਿਉਂਕਿ ਅੱਗੇ ਤਾਂ ਪਰਿਵਾਰ ਤਾਂ ਹੋਣਾ ਹੋਣਾ ਕੁਦਰਤ ਦੇ ਨਿਯਮਾਂ ਮੁਤਾਬਿਕ। ਪਰ ਜਿਹੜੀਆਂ ਨਾ ਬੱਚੀਆਂ ਨੇ ਪ੍ਰਸ਼ਾਦ ਛਕਿਆ ਨਾ, ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਚੋਂ ਕੋਈ ਸੰਸਾਰ ਵਿੱਚ ਔਂਤਰਾ ਨਹੀਂ ਜਾਏਗਾ। ਇਹ ਗੁਰੂ ਦੇ ਪ੍ਰਸ਼ਾਦ ਦੀ ਬਰਕਤ ਹੈ। ਕਹਿਣ ਲੱਗੇ ਅੰਮ੍ਰਿਤ ਛਕ ਲਾ। ਸਿੱਖ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਬਚਨ ਦੀ ਪਾਲਣਾ ਕਰੇ, ਜੋ ਕਿੰਤੂ ਕਰੇ ਉਹ ਸਿੱਖ ਨਹੀਂ ਹੁੰਦਾ। ਇਹ ਵੀ ਕਰਮ ਚੰਗੇ ਇਹ ਨੇ ਗੁਰਮੁਖੋ, ਆਪਣੇ ਭਰਾਵਾਂ ਦੇ ਸਮੇਤ ਅੰਮ੍ਰਿਤ ਛਕਿਆ। ਰਾਤ ਪਈ, ਘਰ ਜਾ ਕੇ ਸੁੱਤਾ ਤੇ ਸੌਂਦਿਆਂ ਸਾਰੇ ਨੂੰ ਬੜੇ ਟੇਢੇ ਸੁਪਨੇ ਆਏ। ਕਦੇ ਬਾਂਦਰ ਬਣਿਆ, ਕਦੇ ਰਿਸ਼ ਬਣਿਆ, ਕਦੇ ਬਿੱਲਾ ਬਣਿਆ। ਇਉਂ ਕਹਿੰਦੇ ਸੁਪਨੇ ਦੇ ਵਿੱਚ ਜੰਮਦਾ ਤੇ ਮਰਦਾ ਰਿਹਾ ਤੇ ਆਖਿਰਕਾਰ ਇਹ ਚਨਾਲਾਂ ਦੇ ਘਾਰੇ ਦਾ ਜਨਮ ਹੋਇਆ। ਸੁਪਨੇ ਦੀ ਸਾਰੀ ਗੱਲ ਹੈ। ਘਰ ਵਿੱਚ ਬੜੀ ਗਰੀਬੀ ਸੀ, ਖਾਣ ਵਾਸਤੇ ਘਰ ਵਿੱਚ ਅੰਨ ਨਹੀਂ, ਤੇ ਆਪਣੇ ਪੇੜ ਦੀ ਭੋਗ ਕਰਕੇ ਆਪਣੇ ਪਰਿਵਾਰ ਨੂੰ ਲੈ ਕਰਕੇ ਜੰਗਲ ਨੂੰ ਤੁਰ ਪਿਆ। ਇੱਕ ਵਣ ਦਾ ਦਰਖਤ ਅੱਗੇ ਆਪਣੇ ਪੰਜਾਬ ਵਿੱਚ ਬਹੁਤ ਹੁੰਦਾ ਸੀ। ਜਦੋਂ ਦੀ ਮਰੱਬੇਬੰਦੀ ਹੋਈ, ਲੋਕਾਂ ਨੇ ਦਰਖਤ ਪੋਟ ਦਿੱਤੇ। ਆਮ ਰਾਹਾਂ ਦੇ ਉੱਪਰ ਬਹੁਤ ਹੁੰਦੇ ਸਨ ਵਣ। ਤੁਸੀਂ ਨਨਕਾਣਾ ਸਾਹਿਬ ਜਾਂਦੇ ਹੋ, ਉੱਥੇ ਅਜੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਪਾਵਨੀ ਯਾਦ ਵਿੱਚ ਵਣ ਨੇ, ਜਿਵੇਂ ਤੰਬੂ ਸਾਹਿਬ ਗੁਰਦੁਆਰਾ ਹੈ, ਉਹ ਵਣ ਦਾ ਦਰਖਤ ਹੈ। ਉਸ ਵਣ ਦੇ ਦਰਖਤ ਨੂੰ ਕੀਲਾ ਲੱਗਦੀਆਂ ਨੇ। ਇਹ ਭਾਈ ਸ਼ਹੀਦ ਸਿੰਘ ਸੁਪਨੇ ਦੇ ਵਿੱਚ ਚੰਡਾਲ ਦੇ ਰੂਪ ਵਿੱਚ ਉਸ ਵਣ ਦੇ ਦਰਖਤ ਤੇ ਚੜ੍ਹ ਗਿਆ। ਆਪ ਉਹਨਾਂ ਪੀਲਾਂ ਨੂੰ ਤੋੜ ਤੋੜ ਕੇ ਖਾਂਦਾ ਹੈ। ਥੱਲੇ ਬੱਚੇ ਜਿਹੜੇ ਨੂੰ ਕਹਿੰਦੇ ਸਾਨੂੰ ਸੁੱਟ, ਇਹ ਕੁਝ ਤੋੜ ਕੇ ਥੱਲੇ ਸੁੱਟਦਾ ਹੈ। ਜਦੋਂ ਇਹ ਟਾਹਣੀ ਤੇ ਅੱਗੇ ਹੋਇਆ ਤੇ ਟਾਹਣੀ ਕਮਜ਼ੋਰ ਹੋਣ ਕਰਕੇ ਟੁੱਟ ਗਈ ਤੇ ਥੱਲੇ ਡਿੱਗ ਪਿਆ। ਰੰਮ ਕਰਦਾ ਦਰਦ ਹੋਈ, ਜਾਗ ਖੁੱਲ ਗਈ, ਇਹਦੀ ਮੰਜੇ ਤੇ ਪਿਆ ਹੈ। ਬੜਾ ਹੈਰਾਨ ਹੋਇਆ, ਨੀਂਦ ਖਰਾਬ ਹੋ ਗਈ ਤੇ ਕਹਿਣ ਲੱਗਾ ਸੌਂ ਕੀ ਕਰਨਾ ਹੈ, ਚਲੋ ਇਸ਼ਨਾਨ ਪਾਣ ਕਰੋ। ਜਦੋਂ ਇਹਨੇ ਇਸ਼ਨਾਨ ਕੀਤਾ ਨਾ ਤੇ ਕੀ ਦੇਖਿਆ, ਦਾਤਣ ਕੀਤੀ ਹੈ ਤੇ ਦਾਤਣ ਦੇ ਬੁਰਸ਼ ਦੇ ਨਾਲ ਪੀਲਾਂ ਦੇ ਪੱਤੇ ਲੱਗੇ ਨੇ, ਛਿੱਲਾਂ ਲੱਗੀਆਂ ਨੇ। ਹੋਰ ਹੈਰਾਨੀ ਦੀ ਗੱਲ, ਦਾਤਣ ਕਰਕੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਜਦੋਂ ਕਰਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਤੇ ਬੜਾ ਨਿੰਬੋ ਝੂੜਾ ਹੈ। ਗੁਰੂ ਕਲਗੀਧਰ ਪੁੱਛਣ ਲੱਗੇ ਵੀ ਭਾਈ ਸ਼ਹੀਦ ਸਿੰਘ, ਆ ਤੂੰ ਅਜੇ ਕੱਲ੍ਹ ਅੰਮ੍ਰਿਤ ਛਕਿਆ ਹੈ ਰਾਤ, ਤੇ ਤੇਰੇ ਚਿਹਰੇ ਤੇ ਸਗੋਂ ਨੂਰ ਚਾਹੀਦਾ ਸੀ, ਅੰਮ੍ਰਿਤ ਦਾ ਪ੍ਰਭਾਵ ਚਾਹੀਦਾ ਸੀ, ਪਰ ਤੇਰਾ ਚਿਹਰਾ ਬੜਾ ਉਦਰਿਆ ਜਿਹਾ, ਢਿੱਲਾ ਜਿਹਾ ਮੂੰਹ ਕਾਰਨ ਬੋਲ ਪਿਆ। ਕਹਿਣ ਲੱਗਾ ਪਾਤਸ਼ਾਹ ਤੁਸੀਂ ਆਪ ਹੀ ਗੱਲ ਕਰ ਦਿੱਤੀ, ਮੈਂ ਤਾਂ ਬੜਾ ਪਰੇਸ਼ਾਨ ਹਾਂ, ਲੋਕੀ ਤਾਂ ਅੰਮ੍ਰਿਤ ਛਕਦੇ ਨੇ ਮਨ ਦੇ ਤਕਾਲੀ, ਮੈਂ ਤਾਂ ਸੁਪਨੇ ਵੀ ਸੁਤਾਰੀ ਮਾਨ ਨਾਲ ਬੜੇ ਭੈੜੇ ਸੁਪਨੇ ਆਏ ਨੇ ਮੈਨੂੰ, ਕਦੇ ਬਾਂਦਰ ਦੀ ਜੂਨ, ਕਦੇ ਬਿੱਲੇ ਦੀ, ਕਦੇ ਰਿਛ ਦੀ, ਤੇ ਸਭ ਤੋਂ ਹੈਰਾਨੀ ਦੀ ਗੱਲ ਕਿ ਮਹਾਰਾਜ ਜਿਹੜਾ ਚਨਾਲਾਂ ਦੇ ਘਰ ਜਨਮ ਹੋਇਆ, ਮੈਂ ਇਸ ਤਰ੍ਹਾਂ ਪੀਲਾ ਤੋੜੀਆਂ ਖਾਧੀਆਂ, ਚਲੋ ਸੁਪਨਾ ਦਾ ਝੂਠਾ ਹੀ ਹੁੰਦਾ। ਹੈਰਾਨੀ ਇਸ ਗੱਲ ਦੀ ਕਿ ਜਦੋਂ ਮੈਂ ਦਾਤਣ ਕੀਤੀ ਨਾ, ਉਸ ਮੇਰੇ ਦਾਤਣ ਦੇ ਬੁਰਸ਼ ਦੇ ਨਾਲ ਪੀਲਾਂ ਲੱਗੀਆਂ ਹੋਈਆਂ ਸਨ, ਉਹ ਮੈਂ ਖਾਧੀਆਂ ਨਹੀਂ, ਇਹ ਕੀ ਘਟਨਾ ਹੈ? ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸ਼ਹੀਦ ਸਿੰਘ, ਇਹ ਜੂਨਾਂ ਤੈਨੂੰ ਪ੍ਰਤੱਖ ਭੋਗਣੀਆਂ ਪੈਣੀਆਂ ਸਨ, ਪਰ ਗੁਰੂ ਘਰ ਦਾ ਸਿਧਾਂਤ ਨੂੰ ਗ੍ਰਹਿਣ ਕਰਮ ਕਰਕੇ, ਗੁਰੂ ਕਮਲ ਛਕਣ ਕਰਕੇ, ਗੁਰਮੰਤਰ ਦੇ ਲੈਣ ਕਰਕੇ ਜਿਹੜੀਆਂ ਤੂੰ ਜੂਨਾਂ ਭੋਗਣੀਆਂ ਸਨ ਗੁਰਮੁਖਾ ਉਤਰੀਆਂ ਸੁਪਨੇ ਵਿੱਚ ਪੂਰੀਆਂ ਕਰਕੇ ਨਿਬੇੜ ਦਿੱਤੀਆਂ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਕਿਉਂਕਿ ਤੈਨੂੰ ਕੱਲ ਪੰਜਾਂ ਪਿਆਰੇ ਸਾਹਿਬਾਨਾਂ ਨੇ ਕਿਹਾ ਹੋਣਾ ਕੋਈ ਗੁਰਮੁਖੋ ਤੁਹਾਡਾ ਅੱਜ ਤੋਂ ਜਨਮ ਗੁਰੂ ਗੋਬਿੰਦ ਸਿੰਘ ਦੇ ਘਰ ਹੋ ਗਿਆ, ਤੁਹਾਡੀ ਮਾਤਾ ਸਾਹਿਬ ਕੋਲ ਹੋ ਗਈ ਹੈ, ਖਾਲਸਾ ਆਨੰਦਪੁਰ ਦਾ ਵਾਸੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਜਿਹੜੀ ਤੂੰ ਗੱਲ ਕਹਿੰਦਾ ਵੀ ਪੀੜਾਂ ਦੀਆਂ ਛਿੱਲਾਂ ਮੇਰੇ ਦਰਸ਼ਨ ਦੇ ਬੁਰਸ਼ ਨਾਲ ਕਿਉਂ ਲੱਗੀਆਂ, ਜੇ ਨਾ ਲੱਗਦੀਆਂ ਨਾ ਤੇ ਤੈਨੂੰ ਅਹਿਸਾਸ ਨਹੀਂ ਸੀ ਹੋਣਾ, ਉਸ ਪੀਲਾਂ ਦੀਆਂ ਛਿੱਲਾਂ ਕਰਕੇ ਤੇਰੇ ਮਨ ਵਿੱਚ ਸਾਰਾ ਖਿਆਲ ਹੈ ਵੀ ਮਾਜਰਾ ਕੀ ਹੈ, ਇੱਕ ਪਾਸੇ ਸੁਪਨਾ ਇੱਕ ਪਾਸੇ ਪ੍ਰਤੱਖ, ਮੇਰੇ ਮੂੰਹ ਵਿੱਚ ਛਿੱਲਾਂ, ਇਹ ਭਾਈ ਸ਼ਮੀਰ ਸੰਗਾ ਤੇਰੇ ਮੂੰਹ 'ਚ ਤਾਂ ਰੱਖੀਆਂ ਕਿ ਤੈਨੂੰ ਯਕੀਨ ਆ ਜਾਏ ਵੀ ਗੁਰੂ ਕਾ ਮੰਤਰ ਗ੍ਰਹਿਣ ਕਰਨ ਦੇ ਨਾਲ ਮਨੁੱਖ ਦਾ 84 ਦਾ ਗੇੜਾ ਮੁੱਕ ਜਾਂਦਾ ਹੈ, ਮਨੁੱਖ ਆਵਾ ਗਾਉਣ ਤੋਂ ਰਹਿਤ ਹੋ ਜਾਂਦਾ ਹੈ। ਅਸੀਂ ਗੁਰਸਿੱਖੋ ਗੁਰੂ ਘਰ ਦੇ ਮਹਾਂਪੁਰਸ਼ ਭਾਈ ਭਗਤੂ ਦਾ ਇਤਿਹਾਸ ਸੁਣਦੇ ਤੇ ਪੜ੍ਹਦੇ ਹਾਂ। ਇਸ ਭਾਈ ਭਗਤੂ ਦੀ ਕੁੱਲ ਵਿੱਚੋਂ ਇੱਕ ਭਾਈ ਰਾਮਾ ਹੋਇਆ ਜਿਹੜਾ ਗੁਰੂ ਕਮਲ ਸ਼ਾਹ ਤੇ ਭਾਈ ਰਾਮ ਸਿੰਘ ਬਣਿਆ। ਬਠਿੰਡੇ ਜ਼ਿਲ੍ਹੇ ਵਿੱਚ ਇੱਕ ਨਗਰ ਹੈ ਭੁੱਜੋ, ਪਿੰਡ ਬਠਿੰਡੇ ਜ਼ਿਲ੍ਹੇ 'ਚ ਹੁਣ ਹੈ ਸਟੇਸ਼ਨ, ਉੱਥੇ ਮਾਲਵੇ ਦੇ ਇਲਾਕੇ ਵਿੱਚ ਅੱਗੇ ਆਮ ਕਰਕੇ ਢਾਬਾ ਹੁੰਦੀਆਂ ਸਨ, ਪਾਣੀ ਇਕੱਠਾ ਹੁੰਦਾ ਸੀ, ਲੋਕ ਉਹਨੂੰ ਵਰਤਦੇ ਸਨ ਆਪ ਪੀਣ ਲਈ, ਪਸ਼ੂਆਂ ਨੂੰ ਪਿਆਉਣ ਲਈ। ਥੱਲੇ ਪਾਣੀ ਬਹੁਤ ਕੌੜਾ ਤੇ ਖਾਰਾ ਹੁੰਦਾ। ਕਲਗੀਧਰ ਪਾਤਸ਼ਾਹ ਮਹਾਰਾਜ ਘੋੜੇ ਤੇ ਸਵਾਰ ਇਸ ਮਾਲਵੇ 'ਚ ਵਿਚਰਦੇ ਸਨ। ਘੋੜੇ ਨੂੰ ਧਿਆ ਲੱਗੀ, ਪਿਆਸ ਲੱਗੀ ਤੇ ਘੋੜਾ ਢਾਹ ਵਾਲੇ ਪਾਸੇ ਵੱਲ ਵਧਿਆ, ਪਰ ਘੋੜੇ ਨੇ ਪਾਣੀ ਪੀਤਾ ਨਹੀਂ। ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕੀ ਕਾਰਨ ਹੈ, ਘੋੜੇ ਨੇ ਪਾਣੀ ਕਿਉਂ ਨਹੀਂ ਪੀਤਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਇੱਥੇ ਇੱਕ ਦਿਆਲ ਦਾਸ ਰਹਿੰਦਾ ਹੈ, ਉਹ ਨਗੋਰਾ ਹੈ, ਉਹਦੇ ਨਗੋਰੇ ਪੋਣੇ ਦੀ ਜੂੜ ਕਰਕੇ ਸਾਡੇ ਘੋੜੇ ਨੇ ਨਗੋਰੇ ਬੰਦੇ ਦੇ ਪਿੰਡ ਦਾ ਪਾਣੀ ਨਹੀਂ ਪੀਤਾ। ਗੁਰਮੁਖੋ ਇਸ ਸਾਖੀ ਬਹੁਤ ਕੀਮਤੀ ਤੇ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ। ਅਸੀਂ ਖਾਣ ਲੱਗਿਆ ਇਹ ਵੇਹਦੇ ਨਹੀਂ ਕਿ ਅਸੀਂ ਕਿੱਥੋਂ ਖਾਂਦੇ ਹਾਂ, ਸਾਡੀ ਬੁੱਧੀ ਉੱਪਰ ਖੁਰਾਕ ਦਾ ਗੁਰਮੁਖੋ ਬੜਾ ਪ੍ਰਭਾਵ ਪੈਂਦਾ ਜੀ, ਉਹ ਮੰਨੇ ਜਾਂ ਨਾ ਮੰਨੇ, ਕੜਾਹ ਹੈ ਕੌਮਨ ਦੀ ਚੀਜ਼, ਤੁਸੀਂ ਘਰ ਬਣਾਓ ਭਾਵੇਂ ਥਾਲੀ ਵਿਹਲੀ ਕਰ ਦਿਓ, ਜਵਾਨ ਤੇ ਕਦੇ ਵਹਿਗਰੂ ਨਹੀਂ ਆਉਂਦਾ। ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਆਉਂਦਾ ਹੈ, ਆਪਾਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਜਦੋਂ ਉਹ ਗੁਰਮੁਖ ਪਿਆਰਾ ਪ੍ਰਸ਼ਾਦ ਬਤਾਉਣ ਵਾਲਾ ਸਾਨੂੰ ਪ੍ਰਸ਼ਾਦ ਦਿੰਦਾ ਤੇ ਆਪਣੇ ਆਪ ਨੂੰ ਵਹਿਗਰੂ ਦੇ ਜਾਂਦਾ ਹੈ, ਆਪਣੇ ਆਪ ਹੀ ਆਟੋਮੈਟਿਕਲੀ। ਔਰ ਇਹ ਗੁਰੂ ਕਾ ਪ੍ਰਸ਼ਾਦ ਸਾਡੀ ਸੰਸਕਾਰਾਂ ਨੂੰ ਬਦਲੇਗਾ। ਰਹਿਤਨਾਮੇ ਵਿੱਚ ਹੀ ਵਚਨ ਆਉਂਦੇ ਨੇ, ਜੈ ਤੈ ਕਾ ਜੀਵੇ ਪ੍ਰਸ਼ਾਦ, ਮੇਰਾ ਸਿੱਖ ਨਹੀਂ ਆ ਚੁਗਾਦ, ਜਿੱਥੋਂ ਮਿਲਿਆ ਉੱਥੋਂ ਖਾ ਲਿਆ। ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਦਾ ਕਰਮ ਨਹੀਂ। ਹੁਣ ਵੇਖੋ ਵੀ ਆਪਾਂ ਮਨੁੱਖ ਹਾਂ, ਲੇਕਿਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਘੋੜੇ ਨੇ ਪੁੱਛੋ ਕਿ ਪਿੰਡ ਵਿੱਚ ਜਾ ਕੇ ਲੰਘਦਿਆਂ ਪਿਆਸ ਲੱਗੀ, ਘਾਹ ਵਾਲੇ ਪਾਸੇ ਵੱਲ ਹੋਇਆ, ਪਾਣੀ ਸੁੰਘਿਆ ਪਰ ਉਹਨੇ ਪੀਤਾ ਨਹੀਂ। ਸਿੰਘਾਂ ਨੇ ਪੁੱਛਿਆ ਪਾਤਸ਼ਾਹ ਕਾਰਨ, ਹਜ਼ੂਰ ਕਹਿੰਦੇ ਗੁਰਮੁਖ ਇੱਥੇ ਇੱਕ ਦਿਆਲ ਦਾਸ ਨਗੋਰਾ ਰਹਿੰਦਾ, ਦਿਆਲ ਦਾਸ ਉਹਦੇ ਨਗੋਰੇ ਪੁਣੇ ਕਰਕੇ ਘੋੜੇ ਨੇ ਪਾਣੀ ਨਹੀਂ ਪੀਤਾ, ਵੀ ਮੈਨੂੰ ਧਿਆ ਰਹਿਣਾ ਤਾਂ ਚੰਗਾ ਪਰ ਮੈਂ ਨਗੋਰੇ ਦਾ ਪਾਣੀ ਨਹੀਂ ਪੀਣਾ। ਤੁਹਾਨੂੰ ਪਤਾ ਲੱਗਾ ਭਾਈ ਭਗਤੂ ਦੀ ਔਲਾਦ ਵਿੱਚੋਂ ਸੀ ਉਹ। ਉਹਨੇ ਆਣ ਕੇ ਬੇਨਤੀ ਕੀਤੀ, ਪਾਤਸ਼ਾਹ ਮੈਂ ਤਾਂ ਲੰਗਰ ਛਕਾਉਣਾ ਆਪ ਜੀ ਨੂੰ, ਜੇ ਤੁਸੀਂ ਮੇਰੇ ਤੇ ਪਹਿਲਾਂ ਗੱਲ ਕਹਿਤੀ ਤਾਂ ਮੈਂ ਨਗੋਰਾ ਨਗੋਰਾ ਕਹਿੰਦੇ ਆ। ਪਾਤਸ਼ਾਹ ਸੀ ਤਾਂ ਬਚਣਾ ਤੁਹਾਡੇ ਨਾਲ ਸੰਸਾਰ ਵਿੱਚ ਆਏ, ਸਾਡਾ ਵਡੇਰਾ ਬਾਬਾ ਆਦਮ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਗਿਆ, ਉਹਨਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਾਡੇ ਵਡੇਰੇ ਭਾਈ ਭਗਤੂ ਨੇ ਜਨਮ ਲਿਆ, ਅਸੀਂ ਉਹਦਾ ਖਾਨਦਾਨ, ਅਸੀਂ ਤਾਂ ਗੁਰੂ ਘਰ ਤੋਂ ਬਿਨਾਂ ਕਿਸੇ ਨੂੰ ਮੰਨਦੇ ਹੀ ਨਹੀਂ, ਅਸੀਂ ਇਹਨੂੰ ਗੁਰੇ ਕਿਵੇਂ ਹੋਏ। ਗੁਰਦੇਵ ਕਹਿੰਦੇ ਕਿ ਗੁਰਮੁਖਾ ਗੱਲ ਤਾਂ ਬਣੀ ਕਿ ਅਸੀਂ ਇੱਕ ਮਰਿਆਦਾ ਕਾਇਮ ਕੀਤੀ ਅੰਮ੍ਰਿਤ ਛਕਣ ਦੀ, ਅਸੀਂ ਖੁਦ ਅੰਮ੍ਰਿਤ ਛਕਿਆ ਖੁਦ ਆਪ। ਇਹ ਤੂੰ ਕਹਿੰਦਾ ਵੀ ਸਾਡੇ ਵਡੇਰੇ ਗੁਰੂ ਨੇ, ਗੁਰੂ ਕੇ ਸਿੱਖ ਨੇ, ਗੁਰਸਿੱਖਾ ਗੁਰੂ ਕੀ ਮਰਿਆਦਾ ਵਿੱਚ ਆ ਤੇ ਉਹ ਆਲਾ ਟਾਲਾ ਕਰੀ ਗਿਆ। ਇਤਿਹਾਸ ਵਿੱਚ ਲਿਖਿਆ ਵੀ ਗੁਰਮੁਖੋ ਉਹਨੇ ਲੰਗਰ ਤਿਆਰ ਕਰਕੇ ਤੇ ਗੱਡੇ ਤੇ ਰੱਖ ਲਿਆ, ਦਾਲ ਪਾਲੀ ਦੇਗ ਵਿੱਚ ਪ੍ਰਸ਼ਾਦੇ ਪਣਾ ਕੇ ਰੱਖ ਲੈ। ਕਹਿੰਦਾ ਪਾਤਸ਼ਾਹ ਛਕਾ ਕੇ ਮੁੜਨਾ ਜ਼ਰੂਰ, ਕਹਿੰਦੇ ਨਗੋਰੀ ਦੇ ਪ੍ਰਸ਼ਾਦੇ ਨਹੀਂ ਛਕਦੇ। ਬਠਿੰਡੇ ਚਲੇ ਗਏ। ਇਹਨਾਂ ਦਾ ਆਪਣੇ ਪਰਿਵਾਰ ਵਿੱਚੋਂ ਸੀ ਭਾਈ ਰਾਮ ਸਿੰਘ। ਉਹ ਕਹਿਣ ਲੱਗਾ ਚਾਚਾ ਜੀ, ਉਹ ਭਤੀਜਾ ਲੱਗਦਾ ਸੀ ਮੈਨੂੰ, ਕਹਿਣ ਲੱਗਾ ਚਾਚਾ ਜੀ ਬਚਨ ਮੰਨਣ ਨਾਲ ਸਿੱਖ ਬਣੀਦਾ, ਜਿੱਦ ਨਾ ਕਰੋ। ਭਾਈ ਦਿਆਲ ਦਾਸ ਨੇ 125 ਆਪਣੇ ਰਿਸ਼ਤੇਦਾਰ ਭਰਾ ਭਤੀਜੇ ਜੋ ਸਨ ਉਹਨਾਂ ਨੂੰ ਨਾਲ ਲਿਆ। ਬਠਿੰਡੇ ਦੇ ਕਿਲ੍ਹੇ ਵਿੱਚ ਗੁਰਮੁਖੋ 125 ਨੇ ਅੰਮ੍ਰਿਤ ਛਕਿਆ। ਇਹ ਤਵਾਰੀਖ ਵਿੱਚ ਲਿਖਿਆ, ਤਵਾਰੀਖ ਹਿੰਦੀ ਵਿੱਚ। ਕਹਿਣ ਲੱਗਾ ਪਾਤਸ਼ਾਹ ਹੁਣ ਕੇ ਵੀ ਹੁਕਮ ਹੈ, ਕਹਿੰਦੇ ਪੰਕਤੀਆਂ ਪੜ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਕਹਿਣ ਲੱਗਾ ਮਾਰੇ ਮੈਂ ਲੰਗਰ ਨਾ ਬਣਾਵਾਂ ਪਿੰਡੋਂ ਲਿਆਵਾਂ ਹਜ਼ੂਰ? ਕਹਿੰਦੇ ਨਾ ਭਾਈ, ਉਹ ਲੰਗਰ ਛਕਾਂਗੇ, ਹੁਣ ਤੂੰ ਗੁਰੂ ਵਾਲਾ ਹੈ। ਔਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਉਹ ਲੰਗਰ ਉਸ ਗੁਰਸਿੱਖ ਨੇ ਤਿਆਰ ਕੀਤਾ ਸੀ ਨਾ, ਉਹਨੂੰ ਛਕਿਆ ਉਹ ਪ੍ਰਸਾਦ ਕਹਿ ਕੇ, ਕਿਰਪਾਨ ਭੇਟ ਕਰਕੇ। ਸੋ ਗੁਰਮੁਖੋ ਇਸ ਕਰਕੇ ਗੁਰੂ ਕਾ ਮੰਤਰ, ਗੁਰੂ ਨੂੰ ਗ੍ਰਹਿਣ ਕਰਨਾ ਇਹ ਜ਼ਰੂਰੀ ਹੈ। ਸੋ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਗੁਰਮੁਖੋ ਗੁਰੂ ਕੇ ਮੰਤਰ ਤੋਂ ਹੀਣਾ, ਉਹਦੀ ਜਿਉਣ ਨੂੰ ਸਰਕਾਰ ਉਹ ਭ੍ਰਸ਼ਟਿਆ ਹੋਇਆ ਹੈ। ਹਾਂਜੀ, ਕੁਕਰ ਹੈ ਸੁਕਰ ਹੈ, ਗਰਬ ਹੈ ਕੱਕ ਹੈ, ਹਾਂਜੀ ਸਰਪਨ ਹੈ ਤੁਲਖਲ ਹੈ। ਕਹਿੰਦੇ ਖਲੇ ਦਾ ਅਰਥ ਹੁੰਦਾ ਮੂਰਖ, ਨਗੋਰਾ ਪੁਰਸ਼, ਕੂਕਰੇ ਕੁੱਤਾ, ਸੂਕਰੇ ਸੂਰ, ਗਰਦ ਬੇ ਗਦਾ, ਕਾਕੇ ਕਾਂ, ਸਰਪਨੇ ਸੱਪ, ਇਹਨਾਂ ਸਾਰਿਆਂ ਦੇ ਬਰਾਬਰ ਹੈ। ਸਰਪਨੇ ਤੁਲਖਲੇ, ਤੁਲ ਕਹਿੰਦੇ ਨੇ ਬਰਾਬਰ ਨੂੰ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਜਿਹੜਾ ਮਨੁੱਖ ਗੁਰੂ ਕੇ ਮੰਤਰ ਤੋਂ ਹੀਣਾ ਹੈ ਉਹਨੂੰ ਕੁੱਤੇ ਵਰਗਾ ਜਾਣਨਾ ਕਰੋ, ਉਹਨੂੰ ਸੂਰ ਵਰਗਾ ਜਾਣਨਾ ਕਰੋ, ਉਹਨੂੰ ਖੋਤੇ ਵਰਗਾ ਜਾਣਨਾ ਕਰੋ, ਉਹਨੂੰ ਕਾਂ ਵਰਗਾ ਜਾਣਨਾ ਕਰੋ, ਉਹਨੂੰ ਸੱਪ ਵਰਗਾ ਜਾਣਨਾ ਕਰੋ। ਹੁਣ ਇਹ ਗੱਲ ਗੁਰਮੁਖੀ ਬਾਣੀ ਚ ਇਹੀ ਗੱਲ ਕਿ ਆਪਾਂ ਟਾਲ ਦੇ ਕਰ ਲਾਂਗੇ, ਤੇ ਜੇ ਕੋਈ ਆਮ ਬੰਦਾ ਕਵੇ ਤੇ ਬਰਦਾਸ਼ਤ ਨਹੀਂ ਕਰਦਾ ਬੰਦਾ ਤੇ ਮੈਨੂੰ ਆਹ ਗੱਲ ਕਿਉਂ ਕਹੀ ਹੈ। ਦਰਅਸਲ ਤੁਲ ਦਾ ਅਰਥ ਹੈ ਵਿਚਾਰਿਆ ਕਿ ਨਗੋਰਾ ਪੁਰਸ਼ ਇਹਨਾਂ ਦੇ ਬਰਾਬਰ ਹੀ ਵੇਖਿਆ ਜਾਏ ਤਾਂ। ਤੁਲ ਕਹਿੰਦੇ ਨੇ ਬਰਾਬਰਤਾ ਨੂੰ, ਕਿਸ ਤਰ੍ਹਾਂ ਪੁਰਸ਼ ਕੂਕਰੇ ਨਹਿ ਤੁਲ, ਇਹ ਅਰਥ ਕਰਕੇ ਇਹਨੂੰ ਕਹਿੰਦੇ ਨੇ ਅਨਵੇ ਕਰਨਾ। ਮਹਾਂਪੁਰਸ਼ਾਂ ਨੇ ਅਨਵੇ ਕਰਕੇ ਇਹਦੇ ਅਰਥ ਕੀਤੇ ਨੇ, ਪੁਰਸ਼ ਕੂਕਰੇ ਨਹਿ ਤੁਲ, ਉਹ ਕੁੱਤੇ ਦੇ ਸਦਰਸ਼ ਵੀ ਨਹੀਂ, ਇਹਨਾਂ ਦਾ ਕਹਿੰਦਾ ਕੁੱਤੇ ਦੀ ਤੁਲ। ਫਿਰ ਅਨਵੇ ਕਰਕੇ ਅਰਥ ਕੀਤੇ ਕਿ ਉਹ ਕੁੱਤੇ ਨਾਲੋਂ ਮਾੜਾ ਹੈ। ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਪਾਂ ਸਲੋਕ ਸਾਰੇ ਸੁਣਦੇ ਤੇ ਪੜ੍ਹਦੇ ਰਹਿੰਦੇ ਹਾਂ, ਸਵਾਮੀ ਕੋ ਗ੍ਰਿਓ ਜੋ ਸਦਾ, ਸਵਾਨ ਤਜਤ ਨੀ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖਾ ਕੁੱਤੇ ਕੋਲ ਸਿੱਖਿਆ ਲੈ, ਮਾਲਕ ਕਿਸੇ ਮੌਕੇ ਰੋਟੀ ਪਾਉਣੀ ਭੁੱਲ ਜਾਏ, ਮਾਲਕ ਕਿਸੇ ਮੌਕੇ ਉਹਨੂੰ ਸੋਟੀ ਮਾਰਦਾ, ਉਹ ਕੁੱਤਾ ਚੋ ਚੋ ਕਰਕੇ ਤੇ ਫਿਰ ਮਾਲਕ ਦੇ ਮੂੰਹ ਅੱਗੇ ਬੈਠਾ ਰਹਿੰਦਾ। ਉਹ ਇਹ ਨਹੀਂ ਕਹਿੰਦਾ ਵੀ ਮੈਨੂੰ ਰੋਟੀ ਨਹੀਂ ਮਿਲੀ, ਮੈਨੂੰ ਮਾਲਕ ਨੇ ਮਾਰਿਆ। ਬਾਬੇ ਬੋਲੇ ਨੇ ਤਾਂ ਇੱਥੋਂ ਤਾਂ ਕਹਿ ਦਿੱਤਾ ਹੈ, ਉਹ ਲੰਮੀ ਕਥਾ ਮੈਂ ਸਮੇਂ ਦੇ ਕਰਕੇ ਸਮਾਪਤ ਕਰਾਂ। ਬਾਬਾ ਬੁੱਲਾ ਕਹਿੰਦਾ ਰਾਤੀ ਜਾਗੇ ਤੇ ਛੇਕ ਸਦਾਵੇਂ, ਰਾਤੀ ਜਾਗਣ ਕੁੱਤੇ ਤੈਂ ਘਲੋਤੇ। ਬਾਬੇ ਨੇ ਸਪਸ਼ਟ ਗੱਲ ਕੀਤੀ ਬਾਬਾ ਬੁੱਲੇ ਸ਼ਾਹ ਨੇ, ਉਹ ਕਹਿੰਦਾ ਬੋਲਿਆ ਤੂੰ ਤਾਂ ਰਾਤ ਨੂੰ ਜਾਗਣ ਤੇ ਮਾਣ ਕਰਦਾ ਪਰ ਰਾਤ ਨੂੰ ਕੁੱਤੇ ਵੀ ਜਾਗਦੇ ਤੇਰੇ ਨਾਲ ਉੱਚੇ ਨੇ। ਰਾਤੀ ਜਾਗੇ ਤੇ ਛੇਕ ਸਦਾਵੇਂ, ਰਾਤੀ ਜਾਗਣ ਕੁੱਤੇ ਤੈਂ ਘਲੋਤੇ ਰੂੜੀ ਤੇ ਸੁੱਤੇ। ਉਹ ਰੂੜੀ ਤੇ ਸੁੱਤੇ ਵਫ਼ਾਦਾਰੀ ਨਿਭਾਉਂਦੇ ਨੇ, ਤੂੰ ਬੈਡ ਤੇ ਸੁੱਤਾ ਵੀ ਕਦੇ ਪਰਮਾਤਮਾ ਦਾ ਧੰਨਵਾਦ ਨਹੀਂ ਕਰਦਾ ਫਿਰ ਤੇਰੇ ਨਾਲ ਕੁੱਤੇ ਚੰਗੇ ਹੋਏ ਨਾ। ਬਾਬੇ ਬੁੱਲੇ ਦੀ ਕਾਫੀ ਇਸੇ ਪ੍ਰਕਾਰ ਕਹਿੰਦੇ ਨਗੁਰਾ ਪੁਰਸ਼ ਸੂਕਰੇ ਨੈ ਤੁਲ, ਉਹ ਸੂਰ ਦੇ ਬਰਾਬਰ ਵੀ ਨਹੀਂ। ਸੂਰ ਕਿੱਡਾ ਨਿਕੰਮਾ ਹੈ, ਕਿੱਡਾ ਮਾੜਾ ਹੈ। ਇਹ ਗੱਲ ਕਿਉਂ ਕਹੀ? ਬਾਬਾ ਕਬੀਰ ਜੀ ਇਹਦੀ ਪੁਸ਼ਟੀ ਕਰਦੇ ਨੇ, ਕਹਿੰਦੇ ਨੇ ਕਬੀਰ ਸਾਕਤ ਤੇ ਸੂਕਰ ਭਲਾ, ਰਾਖੇ ਆਸ਼ਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ। ਉਹ ਕਹਿੰਦੇ ਨਗੁਰੇ ਬੰਦੇ ਦਾ ਉਹ ਸੂਰ ਚੰਗਾ ਜਿਹੜਾ ਸਵੇਰੇ ਉੱਠ ਕੇ ਪਿੰਡ ਦੀ ਗੰਦਗੀ ਸਾਫ ਕਰਦਾ ਹੈ। ਨਗੁਰਾ ਮਰ ਗਿਆ ਤੇ ਕਹਿੰਦੇ ਉਹਦਾ ਨਾਂ ਕੋਈ ਨਹੀਂ ਦਾ ਸੂਰ, ਉਹਦੇ ਨਾਲ ਚੰਗਾ ਹੈ। ਨਗੁਰਾ ਪੁਰਸ਼ ਗਰਦ ਦੇ ਨੈ ਤੁਲ, ਗਦੇ ਦੇ ਬਰਾਬਰ ਵੀ ਨਹੀਂ। ਕਾਰਨ ਕਿਉਂਕਿ ਗਦੇ ਦੇ ਵਿੱਚ ਗੁਣ ਹੈ ਕਿ ਜਦ ਪੁਰਸ਼ ਕਿਸੇ ਕਾਜ ਨੂੰ ਚੱਲੇ ਤੇ ਕਈ ਦਿਨਾਂ ਕਹਿੰਦੇ ਵੀ ਖੋਤਾ ਭੌਂਕਿਆ ਤੇ ਕੰਮ ਹੋ ਜਾਏਗਾ, ਪਰ ਗੁਰਮਤ ਨਾਲ ਢੁਕਦੀ ਗੱਲ ਦੀ ਅਸਲੀ ਪ੍ਰਕਰਨ ਇਹ ਹੈ ਕਿ ਗਧਾ ਮਾੜਾ ਮੋਟਾ ਖਾ ਕੇ ਤੇ ਭਾਰ ਚੁੱਕਦਾ ਤੇ ਸ਼ੁਕਰ ਕਰਦਾ, ਉਹਨੂੰ ਚੰਗਾ ਮਾੜਾ ਜੋ ਵੀ ਪਾ ਦਿੱਤਾ ਉਹਨੂੰ ਖਾਧਾ ਤੇ ਭਾਰ ਢੋਈ ਜਾਂਦਾ, ਉਹਨੇ ਕਦੇ ਇਤਰਾਜ਼ ਨਹੀਂ ਕੀਤਾ। ਇਸੇ ਪ੍ਰਕਾਰ ਨਗੋਰਾ ਪੁਰਸ਼ ਕਾਕੇ ਨਹਿ ਤੁਲ, ਨਗੋਰਾ ਕਾਂ ਦੇ ਬਰਾਬਰ ਵੀ ਨਹੀਂ। ਗੁਰਮੁਖੋ ਅਸੀਂ ਆਮ ਕਰਕੇ ਜਦੋਂ ਮਾੜੇ ਦੀ ਗੱਲ ਕਰਨੀ ਹੋਵੇ ਤੇ ਕਾਂ ਨੂੰ ਸਭ ਤੋਂ ਨਿਕੰਮਾ ਜਾਨਵਰ ਗਿਣਦੇ ਆ, ਬਹੁਤ ਗੰਦਾ ਗਿਣਦੇ ਆ। ਧਰਮ ਗ੍ਰੰਥਾਂ ਨੇ ਉਹਨੂੰ ਬੜਾ ਗੰਦਾ ਕਿਹਾ। ਵੇਖੋ ਕਰਤੇ ਨੂੰ ਉਹਦੇ ਵਿੱਚ ਵੀ ਗੁਣ ਪਾਏ ਜੇ। ਸਾਡੇ ਹਿੰਦੁਸਤਾਨ ਵਿੱਚ ਕੋਈ ਸ਼ਰਮ ਹੈ? ਭਾਵੇਂ ਅੰਦਰ ਤਾਂ ਕੋਈ ਮਾਲਕ ਜਾਣਦਾ, ਪਰ ਇੱਥੋਂ ਦੀ ਜਿਹੜੀ ਸਭਤਾ ਹੈ ਨਾ ਇਹਦੇ ਵਿੱਚ ਪਰਹੇਜ ਨਹੀਂ, ਸ਼ਰਮ ਸੰਗ ਬਹੁਤ ਘੱਟ ਹੈ। ਪਰ ਕਾਂ ਵਿੱਚ ਵਾਧਾ ਹੈ। ਕਾਂ ਕਦੇ ਵੀ ਵਿਕਾਰ ਪੜਦੇ ਤੋਂ ਬਾਹਰ ਨਹੀਂ ਕਰਦਾ। ਕਦੇ ਕਿਸੇ ਨੇ ਕਾਂ ਨੂੰ ਦੇਖਿਆ ਨਹੀਂ ਮੰਦ ਕੰਮ ਕਰਦੇ ਨੇ, ਉਹਦਾ ਇੰਨਾ ਕੰਟਰੋਲ ਉਸ ਕੰਮ 'ਤੇ। ਵਿਕਾਰੀ ਨਹੀਂ, ਗੰਦਾ ਤਾਂ ਹੈ ਪਰ ਵਿਕਾਰ ਦੇ ਪੱਖੋਂ ਬਹੁਤ ਸ਼ਰਮ ਕਰਦਾ ਹੈ, ਉਹਦੇ 'ਚ ਗੁਣ ਹੈ। ਦੂਜਾ ਕਾਂ ਵਿੱਚ ਗੁਣ ਹੈ ਜਿਹੜਾ ਗ੍ਰੰਥਾਂ 'ਚ ਮਿਲਦਾ ਹੈ ਕਿ ਜਿਹੜੇ ਜਹਾਜ਼ ਚਲਾਉਣ ਵਾਲੇ ਲੋਕ ਨੇ ਕਹਿੰਦੇ ਉਹਨਾਂ ਨੂੰ ਵੀ ਡੈਂਕਸ਼ਨ ਦਿੰਦਾ ਜੇ, ਬੜੀ ਹੈਰਾਨੀ ਦੀ ਗੱਲ ਹੈ। ਉਹ ਕਿਸ ਤਰ੍ਹਾਂ? ਕਾਂ ਜਦੋਂ ਵੀ ਬੈਠਦਾ ਨਾ ਉਹ ਮੱਕੇ ਨੂੰ ਮੂੰਹ ਕਰਕੇ ਬੈਠਦਾ, ਮੱਕੇ ਨੂੰ। ਇਹ ਵੀ ਨੋਟ ਕਰਨ ਵਾਲੀ ਬਾਤ ਸੀ। ਤੇ ਤੀਸਰੀ ਗੱਲ ਹੈ ਉਹ ਕੁੱਲ ਪਾਲਕ ਹੈ, ਇਕੱਲਾ ਨਹੀਂ ਖਾਂਦਾ। ਰੋਟੀ ਵੇਖ ਕੇ ਤੇ ਕਾਂ ਕਾਂ ਕਰਕੇ ਤੇ ਆਪਣੇ ਭਾਈਚਾਰੇ ਨੂੰ ਬੁਲਾ ਲੈਂਦਾ। ਸੋ ਇਹ ਭਾਈ ਉਹਦੇ ਵਿੱਚ ਗੁਣ ਨੇ। ਨਗੋਰਾ ਪੁਰਸ਼ ਸਰਪ ਨਹਿ ਤੁਲ, ਕਹਿੰਦੇ ਨਗੋਰਾ ਪੁਰਸ਼ ਸੱਪ ਦੇ ਬਰਾਬਰ ਵੀ ਨਹੀਂ। ਕਾਰਨ ਕਿਉਂਕਿ ਸੱਪ ਗਾਰਡੂ ਮੰਤਰ ਸੁਣ ਕਰਕੇ ਵਸੀਕਾਰ ਹੋ ਜਾਂਦਾ ਹੈ, ਪਰ ਮੂਰਖ ਪੁਰਸ਼ ਕਦੇ ਵਸ ਵਿੱਚ ਨਹੀਂ ਆਉਂਦਾ। ਅਤੇ ਸੱਪ ਦੇ ਪਾਸ ਮਣੀ ਹੁੰਦੀ ਜਿਹਨੂੰ ਉਹ ਪੂਰਨਮਾਸ਼ੀ ਦੀ ਰਾਤ ਨੂੰ ਅੰਦਰੋਂ ਕੱਢ ਕੇ ਚੱਟ ਕੇ ਤੇ ਆਪਣੀ ਜ਼ਹਿਰ ਨੂੰ ਦੂਰ ਕਰ ਲੈਂਦਾ, ਪਰ ਬੰਦੇ ਵਿੱਚ ਇਹ ਗੁਣ ਨਹੀਂ। ਇਸੇ ਨਾਗ ਦੀ ਕੁੱਲ ਤੋਂ ਕਹਿੰਦੇ ਸ਼ੀਸ਼ ਨਾਗ ਹੈ ਜਿਹੜਾ ਪਰਮਾਤਮਾ ਦੇ ਹਜ਼ਾਰਾਂ ਨਾਮ ਨੂੰ ਲੈਂਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਕੇ ਮੰਤਰ ਤੋਂ ਹੀਣਾ ਮਨੁੱਖ ਹੈ ਨਾ, ਉਹਨੂੰ ਕਾਂ ਵਰਗਾ ਜਨ ਨਾ ਕਰੋ, ਉਹਨੂੰ ਕੁੱਤੇ ਵਰਗਾ ਜਨ ਨਾ ਕਰੋ, ਉਹਨੂੰ ਸੂਰ ਵਰਗਾ ਜਨ ਨਾ ਕਰੋ। ਉਹ ਗਧੇ ਤੇ ਸੱਪ ਦੇ ਤੁਲ ਹੈ। ਇਸ ਕਰਕੇ ਗੁਰਦੇਵ ਕਹਿੰਦੇ ਕ੍ਰਿਸ਼ਨ ਲਾਲ ਤੇ ਹਰੀ ਲਾਲ, ਭਾਈ ਗੁਰੂ ਕੇ ਮੰਤਰ ਤੋਂ ਹੀਣਾ ਨਹੀਂ ਰਹਿਣਾ ਚਾਹੀਦਾ। ਗੁਰੂ ਦੀ ਮਰਯਾਦਾ ਵਿੱਚ ਆ ਕਰਕੇ ਗੁਰੂ ਕੇ ਮੰਤਰ ਨੂੰ ਗ੍ਰਹਿਣ ਕਰ, ਤਾਂ ਕਿ ਤੇਰਾ ਇਹ ਮਨੁੱਖਾ ਜਨਮ ਸਫਲ ਹੋ ਜਾਏ। ਗੁਰੂ ਬਾਬਾ ਸਾਡੇ ਤੇ ਵੀ ਰਹਿਮਤਾ ਕਰੇ। ਜਿਨ੍ਹਾਂ ਨੇ ਗੁਰਮੁਖ ਹੋ ਜਿੱਤਾ, ਗੁਰੂ ਕਾ ਮੰਤਰ ਨਹੀਂ ਲਿਆ, ਪੰਜਾਂ ਦੇ ਰਾਹੀਂ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਗੁਰਮੁਖੋ ਸਾਡੀ ਜ਼ਿੰਦਗੀ ਦਾ ਮਨੁੱਖ ਪ੍ਰਯੋਜਨ ਪਰਮਾਤਮਾ ਨੂੰ ਚੇਤੇ ਕਰਨਾ ਤੇ ਗੁਰੂ ਕਾ ਮੰਤਰ ਗ੍ਰਹਿਣ ਕਰਕੇ ਤੇ ਆਪਣੀ ਜੀਵਨ ਦੀ ਯਾਤਰਾ ਨੂੰ ਸਫਲਾ ਕਰਨਾ। ਆਪਾਂ ਭਾਵੇਂ ਕਈ ਤਰ੍ਹਾਂ ਦੇ ਬਹਾਨੇ ਕਰਦੇ ਹਾਂ ਜੀ ਸਾਡੀ ਮਜਬੂਰੀ ਹੈ। ਗੁਰਮੁਖੋ ਜਦੋਂ ਦੁਨੀਆਂ ਤੋਂ ਤੁਰੇ ਨਾ, ਉਦੋਂ ਸਾਡੀ ਧਰਮ ਰਾਜੇ ਨੇ ਮਜਬੂਰੀ ਨਹੀਂ ਜੀ ਵੇਖਣੀ, ਇਹ ਕੀ ਕੰਮ ਕਰਦਾ ਹੁੰਦਾ ਸੀ। ਆਪਾਂ ਬੰਦਿਆਂ ਨੂੰ ਤਾਂ ਜਵਾਬ ਦੇ, ਬੰਦਾ ਪਹਿਲੀ ਗੱਲ ਬੰਦੇ ਨੂੰ ਬੰਦਾ ਡਰ ਕਾਹਦਾ ਹੈ, ਜੇ ਕੋਈ ਨਾ ਛੱਡੇਗਾ ਤਾਂ ਉਹਦੀ ਮੌਤ। ਗੁਰਮੰਤਰ ਨੂੰ ਗ੍ਰਹਿਣ ਕਰਨਾ, ਗੁਰੂ ਕੀ ਬਾਣੀ ਪੜ੍ਹਨੀ, ਮਰਯਾਦਾ ਵਿੱਚ ਚੱਲਣਾ, ਇਹ ਆਪਣਾ ਗੁਰਮੁਖੋ ਕਿਸੇ ਨੂੰ ਕੋਈ ਆਸਾਨ ਨਹੀਂ, ਇਹ ਆਪਣਾ ਨਿੱਜੀ ਮਾਮਲਾ ਹੈ। ਚਲਤੀ ਬਾਰ ਨਾ ਕੱਚ ਚੱਲਿਓ ਲਈ ਲੰਗੋਟੀ ਤੋਰ। ਸਾਡੇ ਕੋਲ ਕਿੰਨੇ ਅਰਬਾਂ ਤੇ ਖਰਬਾਂ ਡਾਲਰ ਹੋਣ, ਸਾਡੀ ਮੌਤ ਤੋਂ ਬਾਅਦ ਸਾਡਾ ਡੈਥ ਸਰਟੀਫਿਕੇਟ ਲੈ ਕੇ ਸਾਡੇ ਪੁੱਤਰ ਨੇ ਆਪਣੇ ਨਾਂ ਕਰਾ ਲੈਣੇ ਨੇ, ਉਹ ਨਹੀਂ ਜੇ ਨਾ ਜਾਣੇ ਜਿੰਨੇ ਮਰਜ਼ੀ ਬਣਾ ਲਈਏ। ਲੇਕਿਨ ਸਾਡੀ ਜਿਹੜੀ ਅਧਿਆਤਮਕ ਕੀਤੀ ਹੋਈ ਕਮਾਈ ਹੈ, ਸਾਡੀ ਮੌਤ ਤੋਂ ਬਾਅਦ ਸਾਡੇ ਪੁੱਤਰ ਦੇ ਨਾਂ ਤੇ ਨਹੀਂ ਚੜ੍ਹਨੀ। ਅਸੀਂ ਕੰਮ ਚੰਗੇ ਕੀਤੇ ਨੇ, ਉਹ ਵੀ ਪੁੱਤਰ ਦੇ ਨਾਂ ਨਹੀਂ ਚੜ੍ਹਨੇ। ਅਸੀਂ ਮਾੜੇ ਕੰਮ ਕੀਤੇ ਨੇ, ਉਹ ਵੀ ਪੁੱਤਰ ਦੇ ਨਾਂ ਨਹੀਂ ਚੜ੍ਹਨੇ। ਆਪਾਂ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਸੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣਾ। ਜ਼ਿੰਦਗੀ ਦਾ ਕੋਈ ਪਤਾ ਨਹੀਂ ਗੁਰਮੁਖੋ ਕਦੋਂ ਫੂਕ ਨਿਕਲ ਜਾਏ। ਕਿਉਂ ਗੁਰੂ ਕੀ ਬਾਣੀ ਕਹਿੰਦੀ ਹਰੀ ਨਾਏ ਨਾ ਡਡਰੇ, ਪੱਕੀ ਵੱਢਣ ਹਾਰ, ਲੈ ਲੈ ਦਾਂਤ ਪਹੁੰਚਿਆ ਲਾਵੇ ਕਰ ਤਿਆਰ, ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਲਿਆ ਸਿਤਾਰ। ਆਪਾਂ ਮਾਲਕ ਦੀ ਖੇਤੀ, ਪਤਾ ਨਹੀਂ ਕਰੋ ਗੁਰਮੁਖੋ ਸਾਨੂੰ ਬੁਲਾਵਾ ਆ ਜਾਏ ਤੁਰਨਾ ਪਏ। ਸੋ ਆਪਾਂ ਨੂੰ ਆਪਣੇ ਪ੍ਰਲੋਕ ਨੂੰ ਸਵਾਰਨ ਵਾਸਤੇ ਗੁਰਮੁਖੋ ਗੁਰੂ ਕੀ ਮਰਯਾਦਾ ਦੇ ਮੁਤਾਬਕ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਅੰਮ੍ਰਿਤ ਛਕ ਕੇ, ਕੱਲਾ ਛਕ ਕੇ ਨਹੀਂ ਬਾਤ ਬਣਨੀ, ਜੋ ਗੁਰੂ ਕਾ ਅੰਮ੍ਰਿਤ ਛਕ ਕੇ ਤੇ ਗੁਰੂ ਕੇ ਨਿਯਮ ਨੇ ਉਹਨਾਂ ਤੇ ਚੱਲ ਕਰ ਗੁਰਮੁਖੋ ਆਪਣੀ ਜੀਵਨ ਦਾ ਲਾਭ ਲੈਣਾ ਚਾਹੀਦਾ। ਬਾਕੀ ਦੇ ਕਾਰੋਬਾਰ ਇੱਥੋਂ ਦੇ ਧੰਦੇ ਸਾਰਾ ਕੁਝ ਇੱਥੋਂ ਵਾਲਾ ਨਾ, ਤੇ ਉੱਥੇ ਨਹੀਂ ਚੱਲਣਾ। ਇੱਥੇ ਦੀ ਕਰੰਸੀ ਉੱਥੇ ਨਹੀਂ ਚੱਲਦੀ। ਉਹ ਕਿਹੜੀ ਕਰੰਸੀ ਹੈ? ਗੁਰਮੰਤਰ ਦੀ ਕਰੰਸੀ, ਬਾਣੀ ਦੀ ਕਰੰਸੀ ਗੁਰਮੁਖੋ ਲੋਕ ਤੇ ਪ੍ਰਲੋਕ ਵਿੱਚ ਨਾਲ ਜਾਵੇਗੀ। ਗੁਰੂ ਬਾਬਾ ਸਾਡੇ ਤੇ ਦਇਆ ਕਰੇ, ਇਹ ਗੁਰੂ ਕਾ ਸਾਥ ਸਾਡੇ ਜੀਵਨ ਦਾ ਅੰਗ ਬਣੇ। ਗੁਰੂ ਤੇ ਗੁਰੂ ਕੀ ਸੰਗਤ ਦਾ ਧੰਨਵਾਦ ਫੁੱਲਾਂ ਚੁੱਕਾ ਹੁੰਦਾ।
ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸਣ ਹੈ, ਕੂਕਰ ਹੈ ਸੂਕਰ ਹੈ, ਗਰਦਵ ਹੈ ਕਾਕ ਹੈ, ਸਰਪਨ ਹੈ ਤੁਲਖਲ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।